ਵਾਹਿਗੁਰੂ ਸਾਹਿਬ ਜੀਓ ਮਾਝ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਝਾ ਰਖਿਆ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਝਾ ਰਖਿਆ ਅਗਮ ਅਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਖਾ ਬਣਿਆ ਹਉ ਵਾਰੀ ਜਿਉ ਵਾਰੀ ਕਲ ਮਹਿ ਨਾਮ ਸੁਣਾ ਬਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਝਾ ਰਖਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਉਸ ਪਾਵਨ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥਾਂ ਸੰਪਾਦਿਤ ਕੀਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ ਜਿਸ ਨੂੰ ਆਦਿ ਬੀੜ ਕਹਿ ਕੇ ਅਥਵਾ ਸ਼੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿ ਕੇ ਸੰਗਤਾਂ ਯਾਦ ਕਰਦੀਆਂ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਮਹਾਨ ਦੇਣ ਹੈ। ਉਹਨਾਂ ਇੱਕ ਵਡਮੁੱਲਾ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ ਜਿਹੜਾ ਕਦੀ ਮੁੱਕਣ ਵਾਲਾ ਨਹੀਂ, ਕਦੀ ਨਖੁੱਟਣ ਵਾਲਾ ਨਹੀਂ, ਕਦੇ ਖਤਮ ਹੋਣ ਵਾਲਾ ਨਹੀਂ ਹੈ। ਸਤਿਗੁਰੂ ਦੇ ਬਚਨ ਹਨ, ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਅਥਵਾ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਇਆ ਨਿਧਾਨਾ, ਰਤਨ ਲਾਲ ਜਾਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਹਨ, ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡਾ ਪਰਉਪਕਾਰ ਜੇ ਸਤਿਗੁਰੂ ਦਾ ਗਿਣਨਾ ਹੋਵੇ ਉਹ ਇਹੀ ਹੈ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਰੂਪ ਬਾਣੀ ਦੀ ਦਾਤ, ਇੱਕ ਦੈਵੀ ਰੌਸ਼ਨੀ, ਇੱਕ ਅੰਮ੍ਰਿਤ ਦਾ ਸੋਮਾ, ਇੱਕ ਮਹਾਨ ਰੂਹਾਨੀ ਗਿਆਨ ਦਾ ਸਾਗਰ, ਇੱਕ ਮਹਾਨ ਰਤਨਾਂ ਦੀ ਖਾਣ, ਇਹ ਪਵਿੱਤਰ ਦਾਤ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਦੇ ਆਰੰਭ ਦੇ ਵਿੱਚ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਲਿਖੀ, ਦੂਸਰੇ ਨੰਬਰ 'ਤੇ ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ। ਜੇ ਉਹਨਾਂ ਦੀ ਬਾਣੀ ਉਸ ਰਾਗ ਦੇ ਵਿੱਚ ਨਾ ਹੋਵੇ ਫਿਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਅਤੇ ਚੌਥੇ ਨੰਬਰ 'ਤੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ, ਪੰਜਵੇਂ ਨੰਬਰ 'ਤੇ ਸਤਿਗੁਰੂ ਦੀ ਆਪਣੀ ਬਾਣੀ ਲਿਖਵਾਈ ਗਈ ਹੈ ਅਤੇ ਫਿਰ ਪੰਜਵੇਂ ਪਾਤਸ਼ਾਹ ਤੋਂ ਬਾਅਦ ਕੁਝ ਰਾਗਾਂ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਹੋਈ, ਜਿਸ ਨੂੰ ਕਲਗੀਧਰ ਪਾਤਸ਼ਾਹ ਨੇ ਦਮਦਮੇ ਸਾਹਿਬ ਵਾਲੀ ਬੀੜ ਦੇ ਅੰਦਰ ਆਪ ਚੜ੍ਹਾਇਆ ਹੈ ਅਤੇ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸਤਿਗੁਰੂ ਮਹਾਰਾਜ ਨੇ ਲਿਖਵਾਈ। ਇਸ ਤਰਤੀਬ ਦੇ ਨਾਲ ਸਾਰੀ ਬਾਣੀ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਤੇ ਕਲਗੀਧਰ ਪਾਤਸ਼ਾਹ ਨੇ ਆਪ ਲਿਖਵਾਈ ਅਤੇ ਉਚਾਰਨ ਕੀਤੀ। ਹੁਣ ਮਾਝ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਇੱਕ ਅਸ਼ਟਪਦੀ ਆਈ ਸੀ, ਉਸ ਤੋਂ ਬਾਅਦ 32 ਅਸ਼ਟਪਦੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਉਚਾਰਨ ਹੋਈਆਂ ਅਤੇ ਉਸ ਤੋਂ ਬਾਅਦ ਇੱਕ ਅਸ਼ਟਪਦੀ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਲਿਖੀ ਗਈ ਅਤੇ ਹੁਣ ਅੱਗੇ ਚੌਥੇ ਨੰਬਰ 'ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਹਨ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਸਤਿਗੁਰੂ ਦੀ ਬਾਣੀ ਦੀ ਸ਼ੈਲੀ ਅਤੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਇਹ ਪਵਿੱਤਰ ਰਚਨਾਵਾਂ ਕੀਤੀਆਂ ਹਨ। ਇਹਨਾਂ ਦੇ ਅੰਦਰ ਅਕਾਲ ਪੁਰਖ ਦੀ ਮਹਿਮਾ, ਗੁਰੂ ਦੀ ਵਡਿਆਈ ਅਤੇ ਨਾਲ ਗੁਰਮੁਖਾਂ ਦੀ ਪ੍ਰਸ਼ੰਸਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਹਜ਼ੂਰ ਗੁਰਮੁਖਾਂ ਦੀ ਅਵਸਥਾ ਪ੍ਰਗਟਾਉਂਦੇ ਹਨ। ਹਉ ਵਾਰੀ ਜੀਉ ਵਾਰੀ ਕੱਲ ਮੈਂ ਨਾਮ ਸੁਣਾਵਣਿਆ, ਹਜ਼ੂਰ ਫਰਮਾਉਂਦੇ ਨੇ ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤਿੰਨੇ ਹੀ ਕਾਲਾਂ ਦੇ ਅੰਦਰ ਇਹ ਪਿਆਰੇ ਜੀਉ ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ, ਕੱਲ ਮੈਂ ਨਾਮ ਸੁਣਾਵਣਿਆ। ਵੀ ਜਿਹੜੇ ਇਸ ਕਲਯੁੱਗ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਸੁਣਾਉਂਦੇ ਹਨ, ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਗੁਰਮੁਖ ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨਕੈ ਸਦਕਾਮ, ਉਹਨਾਂ ਦੇ ਮੁੱਖੋਂ ਅੱਠੇ ਪੈਰ ਨਾਮ ਹੀ ਨਿਕਲਦੇ। ਜੋ ਸਾਸ ਗਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਹਜ਼ੂਰ ਕਹਿੰਦੇ ਜੋ ਇਸ ਕਲਯੁੱਗ ਦੇ ਵਿੱਚ ਨਾਮ ਨੂੰ ਹੀ ਸੁਣਾਉਂਦੇ ਹਨ, ਨਾਮ ਤੋਂ ਬਿਨਾਂ ਹੋਰ ਕੋਈ ਦੂਸਰੀ ਗੱਲ ਨਹੀਂ ਕਰਦੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸੰਤ ਪਿਆਰੇ ਸੱਚੇ ਧਾਰੇ, ਵਡਭਾਗੀ ਦਰਸ਼ਨ ਪਾਵਣੇ ਆ। ਜਿਹੜੇ ਹਮੇਸ਼ਾ ਲਈ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਨੂੰ ਸਤਿਗੁਰੂ ਨੇ ਸੰਤ ਦੀ ਪਦਵੀ ਦਿੱਤੀ ਹੈ। ਸੰਤ ਕਿਸੇ ਭੇਖ ਦਾ ਨਾਮ ਨਹੀਂ, ਸੰਤ ਕਿਸੇ ਮੁਰਾਤਬੇ ਦਾ ਨਾਮ ਵੀ ਨਹੀਂ। ਸੰਤ ਇੱਕ ਆਤਮਕ ਅਵਸਥਾ ਹੈ। ਜਦੋਂ ਕਿਸੇ ਦਾ ਮਨ ਸ਼ਾਂਤ ਹੋ ਜਾਵੇ ਉਸ ਵੇਲੇ ਉਹਨੂੰ ਸੰਤ ਦੀ ਪਦਵੀ ਪ੍ਰਾਪਤ ਹੁੰਦੀ ਹੈ। ਜਿਹੜਾ ਮਨੁੱਖ ਸਵਾਸ ਗਿਰਾਸ ਹਰ ਸਮੇਂ ਵਾਹਿਗੁਰੂ ਜਪਦਾ ਹੈ ਉਹਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਫੈਸਲਾ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇਈ ਨਾਨਕਾ ਪੂਰਨ ਸੋਈ ਸੰਤ। ਪੂਰਨ ਸੰਤ ਦੀ ਅਵਸਥਾ ਜੋ ਸਵਾਸ ਗਰਾਸ ਵਾਹਿਗੁਰੂ ਦਾ ਸਿਮਰਨ ਕਰੇ, ਜਿਸ ਦਾ ਮਨ ਸ਼ਾਂਤ ਹੋ ਜਾਵੇ। ਹਜ਼ੂਰ ਕਹਿੰਦੇ ਨੇ ਸੰਤ ਪਿਆਰੇ ਸੱਚਾ ਧਾਰੇ, ਜਿਹੜੇ ਐਸੇ ਨਾਮ ਜਪਣ ਵਾਲੇ ਨਾਮ ਰਸੀਏ ਮਹਾਂਪੁਰਖ ਨੇ ਜਿਨ੍ਹਾਂ ਨੂੰ ਸੰਤ ਸ਼ਬਦ ਦੁਆਰਾ ਸਤਿਗੁਰੂ ਨੇ ਸੰਬੋਧਨ ਕੀਤਾ। ਇੱਥੇ ਮੈਂ ਥੋੜ੍ਹੀ ਜੀ ਇਹ ਵੀ ਵਿਚਾਰ ਦੱਸ ਦੇਵਾਂ, ਜਿਹੜਾ ਸੰਤ ਸ਼ਬਦ ਹੈ ਗੁਰਬਾਣੀ ਵਿੱਚ ਅਨੇਕ ਰੂਪਾਂ ਦੇ ਵਿੱਚ ਵਰਤਿਆ ਗਿਆ ਹੈ। ਸੰਤ ਦਾ ਅਖਰੀ ਅਰਥ ਹੈ ਸ ਅੰਤ, ਜਿਹੜਾ ਅੰਧੇ ਸਮੇਂ ਸਹਾਇਤਾ ਕਰੇ। ਇਸ ਲਈ ਸਭ ਤੋਂ ਪਹਿਲੇ ਨੰਬਰ 'ਤੇ ਸੰਤ ਅਕਾਲ ਪੁਰਖ ਹੈ, ਦੂਸਰੇ ਨੰਬਰ 'ਤੇ ਅੰਤ ਸਮੇਂ ਸਹਾਇਤਾ ਕਰਨ ਵਾਲਾ ਸਤਿਗੁਰੂ ਹੈ, ਤੀਸਰੇ ਨੰਬਰ 'ਤੇ ਅੰਤ ਸਮੇਂ ਸਹਾਇਤਾ ਕਰਨ ਵਾਲਾ ਗੁਰਮੁਖ ਵਿਅਕਤੀ ਮਹਾਂਪੁਰਖ ਵੀ ਹੈ, ਜਿਨ੍ਹਾਂ ਦੀ ਬਾਬਤ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਹੈ, ਨਾਨਕ ਕੱਚੜਿਆਂ ਸਿਉਂ ਤੋੜ ਟੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ। ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਉਹ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰਦੇ ਨੇ, ਇਸ ਲਈ ਉਹਨਾਂ ਨੂੰ ਵੀ ਸੰਤ ਆਖਿਆ ਹੈ। ਚੌਥੇ ਨੰਬਰ 'ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਗਿਆਸੂ ਦੇ ਲਈ ਵੀ ਸੰਤ ਸ਼ਬਦ ਵਰਤੇ ਹੈ। ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਹਿਤ ਦੁਆਰਾ ਪਾਈ ਹੈ, ਉੱਥੇ ਸੰਤ ਜਗਿਆਸੂਆਂ ਨੂੰ ਸੰਬੋਧਨ ਕਰਕੇ ਵਰਤੇ ਹੈ। ਇਸ ਲਈ ਜਥਾ ਪ੍ਰਕਰਨ ਤਥਾ ਅਰਥੰ, ਵਿਦਵਾਨਾਂ ਦੀ ਇਹ ਇੱਕ ਰਾਏ ਹੈ, ਵਿਦਵਾਨਾਂ ਦਾ ਇਹ ਇੱਕ ਅਸੂਲ ਹੈ, ਜਿਹੋ ਜਿਹਾ ਪ੍ਰਕਰਨ ਹੋਵੇ ਉਹੋ ਜਿਹਾ ਸ਼ਬਦ ਦਾ ਅਰਥ ਕੀਤਾ ਜਾਂਦਾ। ਸ਼ਬਦ ਇੱਕੋ ਹੀ ਹੁੰਦਾ ਹੈ, ਉਹਦੇ ਅਰਥ ਅਨੇਕਾਂ ਹੁੰਦੇ ਨੇ, ਪਰ ਪ੍ਰਕਰਨ ਨੂੰ ਮੁੱਖ ਰੱਖ ਕੇ ਉਹ ਅਰਥ ਕੀਤੇ ਜਾਂਦੇ ਹਨ। ਹੁਣ ਇੱਥੇ ਸੰਤ ਸ਼ਬਦ ਦੀ ਵਰਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਹੈ। ਇੱਥੇ ਜਿਹੜੇ ਨਾਮ ਰਸੀਏ ਨੇ ਗੁਰਮੁਖ ਵਿਅਕਤੀ, ਉਹਨਾਂ ਲਈ ਸ਼ਬਦ ਵਰਤਿਆ ਹੈ ਸੰਤ ਪਿਆਰੇ ਸੱਚੇ ਤਾਰੇ। ਜਿਹੜੇ ਪ੍ਰਭੂ ਦੇ ਪਿਆਰੇ ਸੰਤ ਨੇ, ਸੱਚੇ ਤਾਰੇ, ਜਿਨ੍ਹਾਂ ਨੂੰ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਮ ਦੇ ਆਸਰੇ ਟਿਕਾਇਆ ਹੋਇਆ ਹੈ, ਵਡਭਾਗੀ ਦਰਸ਼ਨ ਪਾਵਣੇ ਆ। ਐਸੇ ਮਹਾਂਪੁਰਖਾਂ ਦੇ ਦਰਸ਼ਨ ਵੀ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ, ਅਤੇ ਜਿਹੜੇ ਵਾਹਿਗੁਰੂ ਦਾ ਆਪ ਵੀ ਨਾਮ ਜਪਦੇ ਹਨ ਅਤੇ ਦੂਸਰਿਆਂ ਨੂੰ ਵੀ ਜਪਾਉਂਦੇ ਨੇ। ਕੱਲ੍ਹ ਮੈਂ ਨਾਮ ਸੁਣਾ ਬਣਿਆ, ਆਪ ਵੀ ਨਾਮ ਜਪਣਾ ਅਤੇ ਦੂਸਰਿਆਂ ਨੂੰ ਵੀ ਜਪਾਉਣਾ, ਇਹ ਮਹਾਂਪੁਰਖਾਂ ਦਾ ਆਪਣਾ ਕਰਤੱਵ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਫਰਮਾਉਂਦੇ ਹਨ, ਆਪ ਸੰਗਤਾਂ ਪਵਿੱਤਰ ਸ਼ਬਦ ਦੇ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹੱਲਾ ਪੰਜਵਾਂ, ਘਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ।
ਮਾਝ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਪਹਿਲੇ ਕਰ ਸੁਰਤਾਲ ਦੇ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਹਜ਼ੂਰ ਫਰਮਾਉਂਦੇ ਨੇ ਅੰਤਰ ਅਲਖ, ਸਾਡੇ ਅੰਦਰ ਹੀ ਅਲਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਅਲਖ ਦਾ ਅਖਰੀ ਅਰਥ ਹੈ ਜਿਹੜਾ ਲਿਖਿਆ ਨਾ ਜਾਵੇ, ਜਿਸ ਨੂੰ ਸਾਡੀ ਬੁੱਧੀ ਨਾ ਸਮਝ ਸਕੀ ਉਸਨੂੰ ਅਲਖ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਉਹ ਅਲੱਖ ਵਾਹਿਗੁਰੂ ਸਾਡੇ ਅੰਦਰ ਹੀ ਹੈ, ਨਾ ਜਾਈ ਲਖਿਆ, ਉਹਨੂੰ ਆਪਣੀ ਸਾਧਾਰਨ ਬੁੱਧੀ ਦੁਆਰਾ ਨਹੀਂ ਜਾਣਿਆ ਜਾਂਦਾ।
ਨਾਮ ਰਤਨ ਲੈ ਗੁਝਾ ਰੱਖਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਅਲੱਖ ਵਾਹਿਗੁਰੂ ਸਾਡੇ ਅੰਦਰ ਬੈਠਾ ਹੈ, ਉੱਥੇ ਨਾਲ ਹੀ ਉਸਨੇ ਨਾਮ ਰਤਨ, ਜਿਹੜਾ ਨਾਮ ਰੂਪੀ ਅਮੋਲਕ ਰਤਨ ਹੈ, ਔਰ ਉਹ ਗੁੱਝਾ ਰਤਨ ਉਹ ਵੀ ਉੱਥੇ ਲੈ ਕੇ ਉਸਨੇ ਆਪਣੇ ਕੋਲ ਹੀ ਰੱਖਿਆ ਹੋਇਆ। ਇਹਦਾ ਮਤਲਬ ਇਹ ਹੈ ਉਹ ਅਕਾਲ ਪੁਰਖ ਵਾਹਿਗੁਰੂ ਵੀ ਸਾਡੇ ਅੰਦਰ ਬੈਠਾ ਅਤੇ ਉਹਦਾ ਨਾਮ ਰੂਪੀ ਰਤਨ ਜੋ ਗੁੱਝਾ ਰਤਨ ਹੈ ਉਹ ਵੀ ਉਸਨੇ ਆਪਣੇ ਪਾਸ ਹੀ ਲੈ ਕੇ ਰੱਖਿਆ ਹੋਇਆ, ਕਿਉਂਕਿ ਨਾਮ ਅਤੇ ਨਾਮੀ ਦੋਵੇਂ ਹੀ ਸਾਡੇ ਅੰਦਰ ਨੇ। ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਵਨਾਸੀ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਘਟ ਘਟ ਮੈਂ ਹਰਜੂ ਵਸੈ। ਗੁਰਬਾਣੀ ਵਿੱਚ ਬੇਅੰਤ ਥਾਵਾਂ 'ਤੇ ਨਾਮ ਅਤੇ ਨਾਮੀ ਨੂੰ ਅੰਦਰ ਵਸਦੇ ਦਿਖਾਇਆ ਗਿਆ। ਹਜ਼ੂਰ ਕਹਿੰਦੇ ਨੇ ਉਹ ਅਲੱਖ ਵਾਹਿਗੁਰੂ ਵੀ ਸਾਡੇ ਅੰਦਰ ਬੈਠਾ ਹੈ ਅਤੇ ਉਸਨੇ ਨਾਮ ਰੂਪੀ ਗੁੱਝਾ ਰਤਨ ਲੈ ਕੇ ਉਸ ਨੂੰ ਵੀ ਆਪਣੇ ਕੋਲ ਹੀ ਰੱਖਿਆ ਹੋਇਆ।
ਅਗਮ ਅਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਖਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਲੱਖ ਵਾਹਿਗੁਰੂ ਮਨ ਦੀ ਗਮਤਾ ਤੋਂ ਪਰੇ ਅਤੇ ਅਗੋਚਰ ਇੰਦਰੀਆਂ ਦੇ ਵੀ ਆਵਿਸ਼ੇ ਹੈ, ਸਭ ਤੇ ਉੱਚਾ ਅਤੇ ਫਿਰ ਵਾਹਿਗੁਰੂ ਭਾਈ ਸਭ ਤੋਂ ਉੱਚਾ ਹੈ ਅਤੇ ਨਾਮ ਵੀ ਉਸਦਾ ਇਸੇ ਤਰ੍ਹਾਂ ਹੀ ਅਗਮ ਅਗੋਚਰ ਅਤੇ ਸਭ ਤੋਂ ਉੱਚਾ ਹੈ। ਗੁਰ ਕਾ ਸ਼ਬਦ ਲਿਖਾਵਣਿਆ, ਹਜ਼ੂਰ ਕਹਿੰਦੇ ਭਾਈ ਗੁਰੂ ਕੇ ਸ਼ਬਦ ਦੁਆਰਾ ਉਸਨੂੰ ਲਿਖਾਵਣਿਆ ਦਾ ਅਰਥ ਹੈ ਗੁਰਮੁਖ ਲਿਖਾਵਣ ਹਾਰ ਹੋਏ ਹਨ।
ਵਾਰੀ ਜਿਉ ਵਾਰੀ ਕਲ ਮਹਿ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਆਦਿ ਕਾਲ ਦੇ ਅੰਦਰ ਵੀ, ਜੁਗਾਦ ਕਾਲ ਦੇ ਅੰਦਰ ਵੀ, ਅਤੇ ਵਰਤਮਾਨ ਕਾਲ ਦੇ ਅੰਦਰ ਵੀ, ਅਤੇ ਭਵਿੱਖਤ ਕਾਲ ਦੇ ਅੰਦਰ ਵੀ ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਇਸ ਕਲਯੁੱਗ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਸੁਣਾਉਂਦੇ ਹਨ। ਉਹ ਕੌਣ ਨੇ? ਸੰਤ ਪਿਆਰੇ, ਉਹ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਸੱਚਾ ਤਾਰੇ, ਜਿਨ੍ਹਾਂ ਨੂੰ ਸੱਚੇ ਵਾਹਿਗੁਰੂ ਨੇ ਨਾਮ ਦੇ ਆਸਰੇ ਟਿਕਾਇਆ ਹੋਇਆ। ਵਡਭਾਗੀ ਦਰਸ਼ਨ ਪਾਵਣਿਆ, ਅਤੇ ਵੱਡਿਆਂ ਭਾਗਾਂ ਦੇ ਨਾਲ ਹੀ ਐਸੇ ਮਹਾਂਪੁਰਖਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ, ਇਸ ਲਈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਸਾਧਕ ਸਿੱਧ ਜਿਸੈ ਕਉ ਫਿਰ ਦੇ,
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਸਾਰੇ ਸਾਧਕ ਸਾਧਨ ਕਰਨ ਵਾਲੇ ਅਤੇ ਜਿਹੜੇ ਸਿੱਧ ਬੜੇ ਬੜੇ ਰਿਧੀਆਂ ਸਿੱਧੀਆਂ ਦੇ ਮਾਲਕ ਜਿਹੜੇ ਸਿੱਧ ਲੋਕ ਨੇ, ਉਹ ਵੀ ਜਿਸ ਵਾਹਿਗੁਰੂ ਪਰਮੇਸ਼ਰ ਦੀ ਭਾਲ ਕਰਦੇ ਫਿਰਦੇ ਹਨ।
ਬ੍ਰਹਮੇ ਇੰਦਰ ਧਿਆਇਨ ਹਿਰਦੇ,
ਤੇ ਫਿਰ ਜਿਹੜੇ ਬ੍ਰਹਮਾ ਵਰਗੇ ਦੇਵਤੇ ਨੇ, ਤੇ ਇੰਦਰ ਦੇਵਤਿਆਂ ਦਾ ਪਾਤਸ਼ਾਹ ਹੈ, ਇਹ ਜਿਹੜੇ ਵੱਡੇ ਵੱਡੇ ਦੇਵਤੇ ਨੇ, ਇਹ ਵੀ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਧਿਆਉਂਦੇ ਹਨ।
ਕੋਟ ਤੇਤੀ ਸਾ ਖੋਜੈ ਤਾਂ ਕੋ ਗੁਰਮਿਲ ਹਿਰਦੈ ਗਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹਨਾਂ ਤੋਂ ਇਲਾਵਾ ਜਿਹੜੇ ਹੋਰ 33 ਕਰੋੜ ਦੇਵਤੇ ਨੇ, ਉਹ ਵੀ ਜਿਸ ਨੂੰ ਖੋਜਦੇ ਨੇ ਪਰ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ। ਗੁਰਮਿਲ ਹਿਰਦੈ ਗਾਵਣਿਆ, ਗੁਰੂ ਦੇ ਨਾਲ ਮਿਲ ਕੇ ਜਿਹੜੇ ਮਹਾਂਪੁਰਖ ਨੇ ਉਸ ਨੂੰ ਹਿਰਦੇ ਵਿੱਚ ਗਾਉਂਦੇ ਨੇ, ਭਾਵ ਦਿਲੀ ਸ਼ਰਧਾ ਦੇ ਨਾਲ ਉਸ ਵਾਹਿਗੁਰੂ ਦਾ ਜਸ ਗਾਇਨ ਕਰਦੇ ਹਨ।
ਆਠ ਪਹਿਰ ਤੁਦ ਜਾਪੇ ਪਵਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਦੇ ਸਨਮੁਖ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਇਹ ਪਵਨਾ ਦਾ ਅਰਥ ਹੈ ਪਵਨ ਦੇਵਤਾ, ਪਵਨਾ ਦਾ ਅਰਥ ਹੈ ਹਵਾ, ਆਠ ਪਹਿਰ ਤੁਦ ਜਾਪੇ ਪਵਨਾ, ਇਹ ਪਵਨਾ ਜੋ ਪਵਨ ਦੇਵਤਾ ਹੈ ਇਹ ਵੀ ਅੱਠੇ ਪਹਿਰ ਤੈਨੂੰ ਹੀ ਜਪ ਰਿਹਾ ਹੈ। ਜਿਵੇਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਦਰ ਦੇ ਵਿੱਚ ਆਖਿਆ ਸੀ, ਗਾਵੈ ਹੈ ਤੁਹਨ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਉੱਥੇ ਪਾਉਣ ਪਾਣੀ ਬੈ ਸੰਤਰ ਆਦਿਕ ਦੇਵਤਿਆਂ ਨੂੰ ਵਾਹਿਗੁਰੂ ਦੇ ਜਸ ਗਾਉਂਦੇ ਦਰਸਾਇਆ ਸੀ, ਪਰ ਇੱਥੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਜਪਦਿਆਂ ਦਿਖਾਉਂਦੇ ਨੇ। ਆਠ ਪੈਰ ਤੁਦ ਜਾਪੇ ਪਵਨਾ, ਪਵਨਾ ਦਾ ਅਰਥ ਹੈ ਪਵਨ ਦੇਵਤਾ ਅਥਵਾ ਪਵਨ ਤੱਤ ਵੀ ਹੈ। ਇਹ ਜਿੰਨੇ ਤੱਤ ਨੇ ਇਹ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਨ। ਅੱਠੇ ਪੈਰ ਇਹ ਜਿਹੜਾ ਪਵਨਾ ਪਵਨ ਦੇਵਤਾ ਇਹ ਤੇਰੇ ਨਾਮ ਨੂੰ ਜਪ ਰਿਹਾ ਹੈ।
ਧਰਤੀ ਸੇਵਕ ਪਾਇਕ ਚਰਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਹ ਜਿਹੜੀ ਧਰਤੀ ਹੈ ਇਹ ਵੀ ਸੇਵਕ ਤੇਰੀ ਸੇਵਕਾ ਹੈ। ਪਾਇਕ ਚਰਨਾ ਤੇ ਤੇਰੇ ਚਰਨਾਂ ਦੀ ਪਾਇਕ ਦਾ ਅਰਥ ਦਾਸੀ ਹੈ। ਇਹ ਜਿਹੜੀ ਧਰਤੀ ਹੈ ਇਹ ਵੀ ਤੇਰੀ ਸੇਵਕਾ ਹੈ। ਪਾਇਕ ਚਰਨਾ ਤੇਰੇ ਚਰਨਾਂ ਦੀ ਦਾਸੀ ਬਣ ਕੇ ਸੇਵਾ ਕਰ ਰਹੀ ਹੈ।
ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੀਆਂ ਖਾਣੀਆਂ ਨੇ ਜਿੰਨੀਆਂ ਬਾਣੀਆਂ ਨੇ, ਚਾਰ ਖਾਣੀਆਂ ਤੇ ਚਾਰ ਬਾਣੀਆਂ ਪ੍ਰਧਾਨ ਮੰਨੀਆਂ, ਤੂੰ ਸਾਰਿਆਂ ਵਿੱਚ ਹੀ ਵਸ ਰਿਹਾ ਹੈ। ਸਭਨਾ ਕਹਿ ਮਨ ਭਾਵਣਿਆ ਤੇ ਸਾਰਿਆਂ ਦੇ ਮਨ ਦੇ ਵਿੱਚ ਹੀ ਪਾਉਣਾ, ਸਾਰਿਆਂ ਨੂੰ ਚੰਗਾ ਲੱਗਦਾ ਹੈ।
ਸਾਚਾ ਸਾਹਿਬ ਗੁਰਮੁਖ ਜਾਪੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਹੈ ਤੇ ਗੁਰਮੁਖ ਜਾਪੈ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ ਜਾਂਦਾ ਹੈ।
ਪੂਰੇ ਗੁਰ ਕੈ ਸ਼ਬਦ ਸਿਨਿਆਪੈ,
ਤੇ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਆਣਿਆ ਜਾਂਦਾ ਹੈ, ਪਛਾਣਿਆ ਜਾਂਦਾ ਹੈ। ਹਜ਼ੂਰ ਕਹਿੰਦੇ ਪੂਰੇ ਗੁਰੂ ਦੇ ਸ਼ਬਦ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਛਾਣ ਕੀਤੀ ਜਾਂਦੀ ਹੈ।
ਜਿਨ ਪਿਆਸੇ ਤ੍ਰਿਪਤਾਸੇ ਸੱਚੇ ਸੱਚ ਅਘਾਵਣਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਨਾਮ ਦਾ ਅੰਮ੍ਰਿਤ ਰਸ ਪੀਤਾ ਹੈ ਉਹ ਤ੍ਰਿਪਤ ਹੋ ਗਏ ਨੇ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ, ਸੱਚੇ ਸੱਚ ਅਗਾਵਣੇ ਆ। ਹਜ਼ੂਰ ਕਹਿੰਦੇ ਭਾਈ ਜਿਹੜੇ ਸੱਚੇ ਮਹਾਂਪੁਰਖ ਨੇ ਉਹ ਸੱਚੇ ਨਾਮ ਦੇ ਅੰਮ੍ਰਿਤ ਨੂੰ ਪੀ ਕੇ ਅਗਾਵਣੇ ਆ, ਉਹ ਮਨ ਕਰਕੇ ਆਤਮਕ ਤੌਰ ਤੇ ਤ੍ਰਿਪਤ ਹੋ ਗਏ ਹਨ।
ਘਰ ਸਹਿਜਾ ਸੋਈ ਸੁਹੇਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਘਰ ਦੇ ਵਿੱਚ ਸਹਿਜਾ ਦਾ ਅਰਥ ਹੈ ਸ਼ਾਂਤੀ ਤੇ ਗਿਆਨ ਪ੍ਰਗਟ ਹੋ ਗਿਆ ਹੈ, ਤੇ ਸੋਈ ਸੁਹੇਲਾ ਉਹੀ ਭਾਈ ਸਭ ਤੋਂ ਸੁਹੇਲਾ ਸੁਖੀ ਤੇ ਸਫਲਾ ਹੈ।
ਬਿਨੋਦ ਕਰੇ ਸਦਕੇਲਾ,
ਉਹ ਮਹਾਂਪੁਰਖ ਹਮੇਸ਼ਾ ਲਈ ਜਿਹੜੀ ਕਰਮ ਖੰਡ ਦੀ ਅਵਸਥਾ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ, ਉਹ ਉਸ ਅਵਸਥਾ ਵਿੱਚ ਟਿਕਿਆ ਹੋਇਆ ਅੰਧ ਬਿਨੋਦ ਕਰੇ ਸਦਕੇਲਾ। ਉਹ ਆਨੰਦ ਤੇ ਬਿਨੋਦ ਦਾ ਅਰਥ ਹੈ ਜਿਹੜੇ ਉਸ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਕੌਤਕਾਂ ਦੇ ਆਨੰਦ ਨੇ, ਤੇ ਜਿਹੜੇ ਪਰਮਾਤਮਕ ਆਨੰਦ ਨੇ ਉਹਨਾਂ ਨੂੰ ਵੀ ਮਾਣਦਾ ਹੈ, ਤੇ ਨਾਲ ਕਰੇ ਸਦਕੇਲਾ ਹਮੇਸ਼ਾ ਲਈ ਉਹ ਵਾਹਿਗੁਰੂ ਦੇ ਨਾਲ ਪ੍ਰੇਮ ਦੀਆਂ ਖੇਡਾਂ ਖੇਡਦਾ ਹੈ।
ਸੋ ਧਨਵੰਤਾ ਸੋ ਵਡ ਸ਼ਾਹ ਜੋ ਗੁਰ ਚਰਣੀ ਮਨ ਲਾਵਣਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਸਭ ਤੋਂ ਵੱਡਾ ਧਨਵਾਨ ਹੈ, ਉਹੀ ਸਭ ਤੋਂ ਵੱਡਾ ਸ਼ਾਹ ਹੈ ਸੇਠ ਹੈ ਜੋ ਗੁਰ ਚਰਣੀ ਮਨ ਲਾਵਣਿਆ, ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਆਪਣਾ ਮਨ ਲਾ ਲੈਂਦਾ, ਭਾਵ ਜਿਹੜਾ ਸਤਿਗੁਰੂ ਦੇ ਚਰਨਾਂ ਦੇ ਨਾਲ ਮਨ ਜੋੜ ਲਵੇ ਉਹਦੇ ਘਰ ਦੇ ਵਿੱਚ ਹੀ ਸ਼ਾਂਤੀ ਤੇ ਗਿਆਨ ਪ੍ਰਗਟ ਹੁੰਦਾ ਹੈ, ਉਹੀ ਸੁਹੇਲਾ ਸੁਖੀ ਹੁੰਦਾ ਹੈ ਤੇ ਸਫਲਾ ਹੁੰਦਾ ਹੈ, ਉਹੀ ਹਮੇਸ਼ਾ ਲਈ ਆਨੰਦ ਬਿਨੋਦ ਤੇ ਖੇਡਾਂ ਦੇ ਹਮੇਸ਼ਾ ਲਈ ਆਨੰਦ ਮਾਣਦਾ ਹੈ, ਉਹੀ ਧਨਵਾਨ ਤੇ ਉਹੀ ਸਭ ਤੋਂ ਵੱਡਾ ਸ਼ਾਹ ਪਾਤਸ਼ਾਹ ਹੈ ਜੋ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜ ਲੈਂਦਾ ਹੈ।
ਪਹਿਲੋਂ ਦੇ ਤੈ ਰਿਜਕ ਸਮਾਹਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਸਾਨੂੰ ਕਈ ਵਾਰੀ ਫਿਕਰ ਪੈ ਜਾਂਦਾ ਹੈ ਵੀ ਜੇ ਅਸੀਂ ਅੱਠੇ ਪੈਰ ਹੀ ਨਾਮ ਜਪਣ ਲੱਗ ਪਏ ਸਾਡੀ ਪਾਲਣਾ ਕੌਣ ਕਰੇਗਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਇਹ ਭਰਮ ਦੂਰ ਕਰਦੇ ਨੇ, ਪਹਿਲੋਂ ਦੇ ਤੈ ਰਿਜਕ ਸੰਭਾਹਾ। ਹੇ ਵਾਹਿਗੁਰੂ ਜੀ, ਸਭ ਤੋਂ ਪਹਿਲਾਂ ਤੁਸਾਂ ਰਿਜਕ ਨੂੰ ਹੀ ਸਮਾਹਾ ਦਾ ਅਰਥ ਅਪੜਾਇਆ ਹੈ।
ਤੈ ਜੰਤ ਉਪਾਹਾ,
ਇਹ ਜਿਹੜਾ ਜੰਤ ਜੀਵ ਹੈ ਇਹਨੂੰ ਤੁਸੀਂ ਪਿੱਛੋਂ, ਉਪਾਹਾ ਦਾ ਅਰਥ ਹੈ ਪਿੱਛੋਂ ਪੈਦਾ ਕੀਤਾ ਹੈ, ਤੇ ਰਿਜਕ ਇਸ ਦਾ ਪਹਿਲਾਂ ਤੁਸੀਂ ਅਪੜਾਇਆ। ਜਿੱਥੇ ਜਿੱਥੇ ਕਿਸੇ ਜੀਵ ਨੂੰ ਵਾਹਿਗੁਰੂ ਨੇ ਪੈਦਾ ਕਰਨਾ ਸੀ ਉਹਦਾ ਰਿਜਕ ਉਸਦੇ ਜਨਮ ਤੋਂ ਪਹਿਲਾਂ ਹੀ ਉੱਥੇ ਬਣਾ ਦਿੱਤਾ।
ਜੇ ਵਡਦਾਤਾ ਅਵਰ ਨ ਸਵਾਮੀ ਲਵੈ ਨ ਕੋਈ ਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ, ਤੇਰੇ ਜਿੱਡਾ ਵੱਡਾ ਦਾਤਾ ਹੋਰ ਕੋਈ ਵੀ ਨਹੀਂ ਹੈ, ਲਵੈ ਨਾ ਕੋਈ ਲਾਵਣਿਆ। ਲਵੈ ਦਾ ਅਰਥ ਤੇਰੇ ਬਰਾਬਰ ਹੋਰ ਕੋਈ ਵੀ ਦਾਤਾ, ਲਾਵਣਿਆ ਦਾ ਅਰਥ ਕੋਈ ਲਾਇਆ ਨਹੀਂ ਜਾ ਸਕਦਾ। ਜਿਵੇਂ ਤੂੰ ਸਾਰਿਆਂ ਨੂੰ ਰਿਜਕ ਦੇਣਾ ਹੈ, ਜਿੱਥੇ ਜਿੱਥੇ ਵੀ ਜੀਵ ਪੈਦਾ ਕੀਤੇ ਨੇ, 42 ਲੱਖ ਜੀ ਜਲਮੈ ਹੋਤੇ, 42 ਲੱਖ ਕਿਸਮ ਦੇ ਜੀਵ ਤਾਂ ਸਮੁੰਦਰ ਵਿੱਚ ਨੇ, ਅਤੇ 42 ਲੱਖ ਹੀ ਬਾਹਰ ਨੇ, 84 ਲੱਖ ਜੂਨਾ ਨੇ, ਅਤੇ ਕਿੰਨੇ ਜੀਵ ਨੇ ਪੱਥਰਾਂ ਦੇ ਵਿੱਚ ਵੀ ਕੀੜੇ ਨੇ, ਮਿੱਟੀ ਵਿੱਚ ਵੀ ਹਨ, ਲੱਕੜੀ ਵਿੱਚ ਵੀ ਹਨ, ਪਰ ਸਾਰਿਆਂ ਨੂੰ ਵਾਹਿਗੁਰੂ ਰਿਜਕ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਤੇਰੇ ਬਰਾਬਰ ਹੋਰ ਕਿਸੇ ਨੂੰ ਨਹੀਂ ਲਾਇਆ ਜਾ ਸਕਦਾ।
ਜਿਸ ਤੂੰ ਤੁਠਾ ਸੋ ਤੁਧ ਧਿਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਤੂੰ ਤੁਠਾ, ਜਿਸ ਉੱਤੇ ਤੂੰ ਪ੍ਰਸੰਨ ਹੋਇਆ, ਉਹੀ ਤੈਨੂੰ ਧਿਆਉਂਦਾ ਹੈ।
ਸਾਧ ਜਨਾ ਕਾ ਮੰਤਰ ਕਮਾਏ,
ਤੇ ਉਹੀ ਪਾਈ ਗੁਰਸਿੱਖ ਮਾਈ ਪਾਈ, ਸਾਧ ਜਨਾ ਦਾ ਅਰਥ ਹੈ ਸਤਿਗੁਰੂ ਦਾ, ਗੁਰ ਮੰਤਰ ਲੈ ਕੇ ਉਸਦੀ ਕਮਾਈ ਕਰਦਾ ਹੈ, ਅਥਵਾ ਸਾਧ ਜਨਾਂ ਤੋਂ ਮੁਰਾਦ ਹੈ ਜਿਹੜੇ ਗੁਰਮੁਖ ਸਾਧੂ ਜਨ ਨੇ, ਜਿਵੇਂ 5 ਪਿਆਰੇ ਸਾਨੂੰ ਨਾਮ ਦ੍ਰਿੜ ਕਰਵਾਉਂਦੇ ਨੇ, ਉਹਨਾਂ ਲਈ ਸਾਧੂ ਜਨਾ ਸ਼ਬਦ ਢੁਕਦਾ, ਵੀ ਜਿਹੜੇ 5 ਪਿਆਰਿਆਂ ਤੋਂ ਗੁਰੂ ਦਾ ਨਾਮ ਲੈ ਕੇ ਗੁਰੂ ਦਾ ਮੰਤਰ ਕਮਾਉਂਦੇ ਹਨ, ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ।
ਆਪ ਤਰੈ ਸਗਲੇ ਕੁਲ ਤਾਰੇ, ਇਸ ਦਰਗਹਿ ਠਾਕ ਨਾ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦਾ ਮੰਤਰ ਲੈ ਕੇ ਨਾਮ ਦੀ ਕਮਾਈ ਕਰਦਾ ਹੈ, ਉਹ ਆਪ ਵੀ ਤਰ ਜਾਂਦਾ ਹੈ, ਅਤੇ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਇਸ ਦਰਗਹਿ ਠਾਕ ਨਾ ਪਾਵਣਿਆ, ਉਸਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਕੋਈ ਠਾਕ ਦਾ ਅਰਥ ਹੈ ਰੋਕ ਨਹੀਂ ਪਾ ਸਕਦਾ। ਗੁਰਮੁਖ ਆਵੈ ਜਾਏ ਨਿਸੰਗ, ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ, ਕਿਉਂਕਿ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਦਰ ਦੇ ਦਰਬਾਰ 'ਚ ਹੀ ਬਣ ਜਾਂਦੇ ਨੇ, ਦਿਉੜੀ ਬਰਦਾਰ ਬਣ ਜਾਂਦੇ ਨੇ, ਅਤੇ ਫਿਰ ਉਹਨਾਂ ਨੂੰ ਕੋਈ ਰੋਕ ਨਹੀਂ ਪਾ ਸਕਦਾ।
ਵੱਡਾ ਤੂੰ ਉੱਚੋ ਉੱਚਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਸਭ ਤੋਂ ਵੱਡਾ ਸਾਹਿਬ ਹੈ, ਤੇ ਤੂੰ ਉੱਚਿਆਂ ਤੋਂ ਵੀ ਉੱਚਾ ਹੈ।
ਤੂੰ ਬੇਅੰਤ ਅਤ ਮੂਚੋ ਮੂਚਾ।
ਹੇ ਵਾਹਿਗੁਰੂ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਅਤ ਮੂਚੋ ਮੂਚਾ, ਅਤਸ਼ਾ ਕਰਕੇ ਮੂਚੋ ਮੂਚਾ ਦਾ ਅਰਥ ਹੈ ਵੱਡਿਆਂ ਤੋਂ ਵੱਡਾ ਹੈ।
ਕੁਰਬਾਣੀ ਤੇਰੇ ਵੰਜਾ ਨਾਨਕ ਦਾਸ ਦਸਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਨਾਨਕ ਦਾਸ ਦਸਾਵਣਿਆ, ਤੇ ਮਹਾਰਾਜ ਮੈਂ ਤੇ ਆਪ ਜੀ ਦੇ ਦਾਸਾਂ ਦਾ ਦਾਸ ਹੀ ਬਣ ਕੇ ਆਪ ਜੀ ਦੀ ਸੇਵਾ ਕਰਨ ਵਾਲਾ ਹਾਂ, ਨਾਨਕ ਦਾਸ ਦਸਾਵਣਿਆ, ਮਹਾਰਾਜ ਮੈਂ ਤੇ ਆਪ ਦਾ ਦਾਸ ਹੀ ਦਸਾਵਣਿਆ ਦਾ ਅਰਥ ਮੈਂ ਸਦਵਾਉਣਾ ਹਾਂ, ਆਪਣੇ ਆਪ ਨੂੰ ਮੈਂ ਕੋਈ ਵੱਡਾ ਨਹੀਂ ਅਖਵਾਉਂਦਾ, ਮੈਂ ਆਪ ਜੀ ਦਾ ਦਾਸ ਹੀ ਦਸਾਵਣਿਆ ਦਾ ਅਰਥ ਮੈਂ ਆਪਣੇ ਆਪ ਨੂੰ ਸਦਵਾਉਣਾ ਹਾਂ।
ਮਹੱਲਾ ਪੰਜਵਾਂ, ਕੌਣ ਸੋ ਮੁਕਤਾ ਕੌਣ ਸੋ ਜੁਗਤਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹਦੇ ਵਿੱਚ ਪਹਿਲਾਂ ਕਾਫੀ ਸਾਰੇ ਸਵਾਲ ਨੇ, ਤੇ ਫਿਰ ਉਹਨਾਂ ਦਾ ਅੱਗੇ ਜਵਾਬ ਵੀ ਦਿੱਤਾ। ਹੋ ਸਕਦਾ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਸਿੱਧ ਲੋਕ ਆਏ ਹੋਣ, ਕਿਉਂਕਿ ਇਹੋ ਜਿਹੇ ਸਵਾਲ ਸਿੱਧਾਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਵੀ ਕੀਤੇ ਸਨ, ਔਰ ਜਿਨ੍ਹਾਂ ਦਾ ਨਿਰਣਾ ਸਿੱਧ ਗੋਸ਼ਟ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਵੀ ਇਹਨਾਂ ਸਵਾਲਾਂ ਦੇ ਨਾਲ ਮਿਲਦੇ ਜੁਲਦੇ ਸਵਾਲ ਸਨ, ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਜਿਹੜੇ ਸਮਾਧਾਨ ਕੀਤੇ ਉਹਦੇ ਨਾਲ ਹੀ ਮਿਲਦੇ ਜੁਲਦੇ ਸਾਰੇ ਇਹ ਸਮਾਧਾਨ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੌਣ ਸੋ ਮੁਕਤਾ ਕੌਣ ਸੋ ਯੁਗਤਾ, ਵੀ ਕੌਣ ਮੁਕਤ ਹੈ, ਕਿਉਂਕਿ ਇੱਕ ਜੀਵਨ ਮੁਕਤੀ ਹੈ ਅਤੇ ਦੂਸਰੀ ਬਦੇ ਮੁਕਤੀ ਹੈ। ਮੁਕਤਾ ਦਾ ਅਰਥ ਹੈ ਜਿਹੜਾ ਬੰਧਨਾਂ ਤੋਂ ਰਹਿਤ ਹੋਵੇ। ਕੌਣ ਸੋ ਮੁਕਤਾ, ਹਜ਼ੂਰ ਕਹਿੰਦੇ ਵੀ ਕੌਣ ਸੋ ਮੁਕਤਾ, ਜਗਿਆਸੂ ਵੱਲੋਂ ਪ੍ਰਸ਼ਨ ਨੇ ਵੀ ਕੌਣ ਮਹਾਰਾਜ ਮੁਕਤ ਹੈ ਅਤੇ ਕੌਣ ਸੋ ਯੁਗਤਾ, ਤੇ ਕਿਹੜਾ ਮਹਾਰਾਜ ਯੁਗਤਾ ਦਾ ਅਰਥ ਜੁੜਿਆ ਹੋਇਆ ਹੈ।
ਕੌਣ ਸੋ ਗਿਆਨੀ ਕੌਣ ਸੋ ਭਗਤਾ,
ਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਅਸਲੀ ਗਿਆਨੀ ਗਿਆਨਵਾਨ ਕੌਣ ਹੈ ਤੇ ਅਸਲੀ ਸਫਲ ਭਗਤਾ ਕੌਣ ਹੈ, ਇਹਦੇ ਬਾਰੇ ਵੀ ਸਾਨੂੰ ਸਮਝਾਓ।
ਕੌਣ ਸੋ ਗਿਰਹੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ,
ਤੇ ਫਿਰ ਮਹਾਰਾਜ ਸਾਨੂੰ ਇਹ ਵੀ ਦੱਸੋ ਸਫਲ ਗ੍ਰਸਤੀ ਕੌਣ ਹੈ ਤੇ ਸਫਲ ਉਦਾਸੀ ਜਿਹੜਾ ਬਿਹੰਗਮ ਹੈ ਅਤੀਤ ਸਾਧੂ ਕੌਣ ਹੋ ਸਕਦਾ ਹੈ, ਕੌਣ ਸੋ ਕੀਮਤ ਪਾਏ ਜੀਓ, ਤੇ ਮਹਾਰਾਜ ਐਸਾ ਕੌਣ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਨੂੰ ਪਾਉਂਦਾ ਹੈ ਪਿਆਰੇ ਜੀਓ।
ਕਿਨ ਬਿਦ ਬਾਧਾ ਕਿਨ ਬਿਦ ਛੂਟਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਜਗਿਆਸੂ ਮੁਖ ਦੁਆਰਾ ਸਵਾਲ ਕਰਦੇ ਹਨ, ਕਿਨ ਬਿਦ ਬਾਧਾ, ਇਹ ਕਿਸ ਤਰੀਕੇ ਦੇ ਨਾਲ ਜੀਵ ਬਚ ਗਿਆ ਹੈ, ਤੇ ਕਿਨ ਬਿਦ ਛੂਟਾ, ਤੇ ਕਿਸ ਤਰੀਕੇ ਦੇ ਨਾਲ ਇਹ ਛੁੱਟ ਸਕਦਾ ਹੈ।
ਕਿਨ ਬਿਦ ਆਵਣ ਜਾਵਣ ਟੂਟਾ,
ਤੇ ਇਸ ਜੀਵ ਦਾ ਜਿਹੜਾ ਆਉਣਾ ਤੇ ਜਾਣਾ ਹੈ, 84 ਦਾ ਚੱਕਰ ਹੈ, ਕਿਸ ਤਰੀਕੇ ਦੇ ਨਾਲ ਟੂਟਾ ਦਾ ਅਰਥ ਟੁੱਟਿਆ ਹੈ ਜਾਂ ਟੁੱਟ ਸਕਦਾ ਹੈ।
ਕੌਣ ਕਰਮ ਕੌਣ ਨਿਹ ਕਰਮ, ਕੌਣ ਸੋ ਕਹੈ ਕਹਾਏ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੌਣ ਕਰਮ, ਬਈ ਉਹ ਕਿਹੜਾ ਕਰਮ ਕਰਨ ਵਾਲਾ ਹੈ, ਤੇ ਕੌਣ ਨਹਿ ਕਰਮਾ, ਕਰਮਾਂ ਦੇ ਅਵਮਾਨ ਤੋਂ ਮੁਕਤ ਹੈ, ਕਿਹੜਾ ਕਰਮ ਕਾਂਡੀ ਹੈ ਤੇ ਕਿਹੜਾ ਪਾਏ ਨਿਹ ਕਰਮਾ, ਕਰਮਾਂ ਦੇ ਅਵਮਾਨ ਤੋਂ ਮੁਕਤ ਨਿਹ ਕਰਮੀ ਹੈ, ਕੌਣ ਸੋ ਕਹੈ ਕਹਾਏ ਜੀਓ, ਤੇ ਕਿਹੜਾ ਆਪਣੇ ਆਪ ਨੂੰ ਧਰਮੀ ਤੇ ਕਿਹੜਾ ਅਧਰਮੀ ਅਖਵਾਉਂਦਾ ਹੈ ਹੇ ਪਿਆਰੇ ਜੀਓ।
ਕੌਣ ਸੋ ਸੁਖੀਆ ਕੌਣ ਸੋ ਦੁਖੀਆ,
ਸਾਹਿਬ ਸਤਿਗੁਰੂ ਦੇ ਪਾਸੇ ਸਵਾਲ ਕੀਤੇ ਜਾ ਰਹੇ ਨੇ, ਮਹਾਰਾਜ ਸਾਨੂੰ ਇਹ ਦੱਸੋ ਸੰਸਾਰ ਵਿੱਚ ਅਸਲੀ ਸੁਖੀਆ ਸੁਖੀ ਕੌਣ ਹੈ ਤੇ ਦੁਖੀ ਕੌਣ ਹੈ, ਇਹਦੇ ਬਾਰੇ ਵੀ ਨਿਰਣਾ ਕਰੋ।
ਕੌਣ ਸੁਸਨਮੁਖ ਕੌਣ ਵੇਮੁਖੀਆ,
ਤੇ ਮਹਾਰਾਜ ਸਾਨੂੰ ਇਹ ਵੀ ਦੱਸੋ ਵੀ ਅਸਲੀ ਜਿਹੜਾ ਸਨਮੁਖ ਗੁਰਸਿੱਖ ਕੌਣ ਹੈ ਤੇ ਅਸਲੀ ਵੇਮੁਖ ਕੌਣ ਹੈ, ਸਨਮੁਖ ਤੇ ਵੇਮੁਖ ਦੀ ਵਿਆਖਿਆ ਕਰਕੇ ਵੀ ਸਮਝਾਓ।
ਕਿਨ ਬਿਦ ਮਿਲੀ ਹੈ ਕਿਨ ਬਿਦ ਵਿਛੜੈ, ਇਹ ਬਿਦ ਕੌਣ ਪ੍ਰਗਟਾਏ ਜੀਓ,
ਤੇ ਫਿਰ ਮਹਾਰਾਜ ਕਿਰਪਾ ਕਰੋ ਸਾਨੂੰ ਇਹ ਵੀ ਦੱਸੋ ਕਿਨ ਬਿਦ ਮਿਲੀ ਹੈ, ਕਿਸ ਤਰਕੀਬ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਿਆ ਜਾ ਸਕਦਾ ਹੈ ਤੇ ਕਿਨ ਬਿਦ ਵਿਛੜੈ, ਤੇ ਕਿਸ ਢੰਗ ਦੇ ਨਾਲ ਇਹ ਜੀਵ ਵਾਹਿਗੁਰੂ ਤੋਂ ਵਿਛੜਿਆ ਹੈ, ਇਹ ਬਿਦ ਕੌਣ ਪ੍ਰਗਟਾਏ ਜੀਓ, ਇਹ ਜਿਹੜੀ ਤਰਕੀਬ ਹੈ ਵੀ ਇਹ ਜੀਵ ਵਿਛੜਿਆ ਕਿਵੇਂ ਹੈ ਤੇ ਮਿਲ ਕਿਵੇਂ ਸਕਦਾ ਹੈ, ਇਹ ਕੌਣ ਪ੍ਰਗਟ ਕਰ ਸਕਦਾ ਹੈ, ਇਹਦੇ ਬਾਰੇ ਵੀ ਸਾਨੂੰ ਦੱਸੋ।
ਕੌਣ ਸੋ ਅੱਖਰ ਜਿਤ ਧਾਵਤ ਰਹਿਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਹੋਰ ਸਵਾਲ ਕਰ ਰਹੇ ਨੇ, ਕੌਣ ਸੋ ਅੱਖਰ, ਵੀ ਉਹ ਕਿਹੜਾ ਅੱਖਰ ਹੈ, ਅੱਖਰ ਤੋਂ ਭਾਵ ਮੰਤਰ, ਉਹ ਕਿਹੜਾ ਮੰਤਰ ਹੈ ਜਿਤ ਧਾਵਤ ਰਹਿਤਾ, ਜਿਸ ਨੂੰ ਜਪ ਕੇ ਇਹ ਜਿਹੜਾ ਮਨ ਇਧਰ ਉਧਰ ਦੌੜਦਾ ਹੈ ਇਹ ਵੀ ਧੌਣ ਤੋਂ ਰਹਿਤ ਹੋ ਜਾਵੇ, ਭਾਵ ਟਿਕ ਜਾਵੇ।
ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਭਾਈ ਕਿਹੜਾ ਉਪਦੇਸ਼ ਹੈ ਜਿਸ ਨੂੰ ਸੁਣ ਕੇ ਤੇ ਧਾਰਨ ਕਰਕੇ ਇਹ ਜੀਵ ਦੁੱਖ ਤੇ ਸੁਖ ਦੇ ਵਿੱਚ ਇੱਕ ਸਮਾਨ ਕਰਕੇ ਇਹਨੂੰ ਸਹਾਰਦਾ ਹੈ।
ਕੌਣ ਸੁਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਦ ਕੀਰਤਨ ਗਾਏ ਜੀਓ,
ਇਹ ਸਵਾਲ ਨੇ ਕੌਣ ਸੋ ਚਾਲੋ, ਕਿਹੜੀ ਮਰਯਾਦਾ ਹੈ, ਕਿਹੜੀ ਰੋ ਰੀਤ ਹੈ ਵੀ ਜਿਸ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਜਾਵੇ, ਕਿਨ ਬਿਦ ਕੀਰਤਨ ਗਾਏ ਜੀਓ, ਤੇ ਨਾਲ ਮਹਾਰਾਜ ਇਹ ਵੀ ਦੱਸੋ ਵੀ ਵਾਹਿਗੁਰੂ ਦਾ ਜਸ ਕਿਸ ਤਰੀਕੇ ਦੇ ਨਾਲ ਗਾਇਆ ਜਾਵੇ, ਕਿਵੇਂ ਵਾਹਿਗੁਰੂ ਦੀ ਸਿਫਤਸਲਾ ਕੀਤੀ ਜਾਵੇ ਹੇ ਪਿਆਰੇ ਜੀਓ।
ਗੁਰਮੁਖ ਮੁਕਤਾ ਗੁਰਮੁਖ ਜੁਗਤਾ,
ਲਓ ਇੱਥੇ ਚਾਰ ਪੌੜੀਆਂ ਦੇ ਵਿੱਚ ਜਗਿਆਸੂ ਵੱਲੋਂ ਜਿਹੜੇ ਸਵਾਲ ਕੀਤੇ ਗਏ ਸਨ ਉਹਨਾਂ ਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਕੀਤਾ ਹੈ, ਤੇ ਹੁਣ ਜੋ ਸਤਿਗੁਰੂ ਵੱਲੋਂ ਉਹਨਾਂ ਦੇ ਜਵਾਬ ਦਿੱਤੇ ਗਏ ਹਨ ਉਹ ਵੀ ਸੰਗਤਾਂ ਅੱਗੇ ਪ੍ਰੇਮ ਨਾਲ ਸਰਵਣ ਕਰੋ। ਪਹਿਲੇ ਦੋ ਸਵਾਲ ਸਨ ਕੌਣ ਸੋ ਮੁਕਤਾ ਕੌਣ ਸੋ ਯੁਗਤਾ, ਹੁਣ ਉਹਦਾ ਜਵਾਬ ਅੱਗੇ ਆ ਰਿਹਾ ਹੈ, ਗੁਰਮੁਖ ਮੁਕਤਾ ਗੁਰਮੁਖ ਜੁਗਤ ਹੈ, ਵੀ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਅਤੇ ਗੁਰੂ ਦੇ ਅਨੁਸਾਰੀ ਹੋ ਜਾਂਦਾ ਹੈ, ਉਹੀ ਅਸਲੀ ਪਾਈ ਮੁਕਤ ਹੁੰਦਾ ਹੈ। ਜੀਵਨ ਮੁਕਤ ਵੀ ਉਹੀ ਹੁੰਦਾ ਹੈ ਅਤੇ ਵਿਦੇਹ ਮੁਕਤ ਵੀ ਉਹੀ ਹੁੰਦਾ, ਅਤੇ ਗੁਰਮੁਖ ਜੁਗਤਾ ਅਤੇ ਜਿਹੜਾ ਗੁਰੂ ਦੇ ਸਨਮੁਖ ਹੋ ਜਾਵੇ ਅਤੇ ਉਹੀ ਪਾਈ ਜੁਗਤਾ ਦਾ ਅਰਥ ਵਾਹਿਗੁਰੂ ਦੇ ਵਿੱਚ ਜੁੜਿਆ ਹੋਇਆ, ਅਤੇ ਜੁਗਤਾ ਅਤੇ ਯੋਗੀ ਆਪਣੇ ਆਪ ਨੂੰ ਸਦਵਾਉਂਦਾ ਹੈ।
ਗੁਰਮੁਖ ਗਿਆਨੀ ਗੁਰਮੁਖ ਬਖਤਾ,
ਅਤੇ ਕੌਣ ਸੋ ਗਿਆਨੀ ਕੌਣ ਸੋ ਬਖਤਾ, ਇਹਨਾਂ ਦੋ ਸਵਾਲਾਂ ਦਾ ਜਵਾਬ ਹੈ ਗੁਰਮੁਖ ਗਿਆਨੀ। ਭਾਈ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਉਹੀ ਸਫਲ ਗਿਆਨੀ ਹੈ। ਇਹਦਾ ਮਤਲਬ ਇਹ ਹੈ ਵੀ ਕੇਵਲ ਲੋਕਾਂ ਨੂੰ ਹੀ ਉਪਦੇਸ਼ ਨਹੀਂ ਦਿੰਦਾ, ਅਤੇ ਜੋ ਗੁਰੂ ਮਹਾਰਾਜ ਸਿੱਖਿਆ ਦਿੰਦੇ ਨੇ ਉਹਨੂੰ ਆਪ ਵੀ ਕਮਾਉਂਦਾ ਹੈ। ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਉਹ ਸਫਲ ਗਿਆਨੀ ਹੈ, ਅਤੇ ਭਾਈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਅਤੇ ਗੁਰੂ ਦੀ ਆਗਿਆ ਅਨੁਸਾਰ ਹੋ ਕੇ ਚੱਲਦਾ ਉਹੀ ਸਫਲ ਬਖਤਾ ਹੈ।
ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਕੌਣ ਸੇ ਗਿਰਹੀ ਕੌਣ ਉਦਾਸੀ ਦਾ ਅੱਗੇ ਜਵਾਬ ਦਿੰਦੇ ਨੇ, ਤਨ ਗਿਰਹੀ ਉਦਾਸੀ ਗੁਰਮੁਖ। ਭਾਈ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰੂ ਅਨੁਸਾਰੀ ਗ੍ਰਸਤੀ ਵੀ ਤਨ ਨੇ, ਅਤੇ ਗੁਰੂ ਦੇ ਅਨੁਸਾਰ ਰਹਿਣ ਵਾਲੇ ਉਦਾਸੀ ਵੀ ਤਨ ਤਾਂ ਯੋਗ ਨੇ, ਕਿਉਂਕਿ ਗੁਰੂ ਮਹਾਰਾਜ ਨੇ ਜਿਹੜੇ ਵੀ ਗੁਰੂ ਦੇ ਸਨਮੁਖ ਹੋ ਗਏ ਅਤੇ ਗੁਰੂ ਦੇ ਅਨੁਸਾਰੀ ਹੋ ਗਏ ਉਹਨਾਂ ਨੂੰ ਤਨ ਆਖਿਆ। ਜੇ ਕੋਈ ਗ੍ਰਸਤੀ ਹੋ ਕੇ ਗੁਰੂ ਦੀ ਆਗਿਆ ਮੰਨ ਲਵੇ ਉਹ ਵੀ ਪ੍ਰਵਾਨ ਹੈ, ਅਤੇ ਜੇ ਕੋਈ ਉਦਾਸੀ ਹੋ ਕੇ ਬੇਹੰਗਮ ਹੋ ਕੇ ਅਤੀਤ ਹੋ ਕੇ ਸਾਧੂ ਬਣ ਕੇ ਗੁਰੂ ਦੀ ਆਗਿਆ ਦਾ ਪਾਲਣ ਕਰੇ ਉਹ ਵੀ ਪ੍ਰਵਾਨ ਹੈ। ਤਨ ਗ੍ਰਹੀ ਉਦਾਸੀ ਗੁਰਮੁਖ। ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਅਨੁਸਾਰੀ ਹੋ ਗਏ ਉਹ ਗ੍ਰਸਤੀ ਵੀ ਧਨ ਨੇ ਅਤੇ ਉਦਾਸੀ ਵੀ ਧਨ ਨੇ, ਅਤੇ ਕੌਣ ਸੋ ਕੀਮਤ ਪਾਏ ਜੀਓ, ਇਹਦਾ ਜਵਾਬ ਹੈ ਗੁਰਮੁਖ ਕੀਮਤ ਪਾਏ ਜੀਓ। ਭਾਈ ਜਿਹੜੇ ਮੁਖੀ ਗੁਰੂ ਹੀ ਉਸ ਵਾਹਿਗੁਰੂ ਦੀ ਕੀਮਤ ਨੂੰ ਪਾ ਸਕਦੇ ਹਨ, ਭਾਵ ਗੁਰੂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਪਿਆਰੇ ਜੀਓ।
ਮੈਂ ਬਾਧਾ ਗੁਰਮੁਖ ਛੂਟਾ,
ਕਿਨ ਬਿਦ ਬਾਧਾ ਕਿਨ ਬਿਦ ਛੂਟਾ, ਹੁਣ ਇਹਦਾ ਜਵਾਬ ਹੈ ਹਜ਼ੂਰ ਕਹਿੰਦੇ ਜੀਵ ਹੋਮੈ ਕਰਕੇ ਬੱਝਿਆ ਹੈ, ਅਤੇ ਗੁਰਮੁਖ ਛੂਟਾ ਜਦੋਂ ਗੁਰੂ ਦੇ ਅਨੁਸਾਰ ਹੋ ਕੇ ਹੋਮੈ ਤਿਆਗ ਦੇਵੇ ਤੇ ਫਿਰ ਇਹ ਛੁੱਟ ਸਕਦਾ ਹੈ।
ਗੁਰਮੁਖ ਆਵਣ ਜਾਵਣ ਟੂਟਾ,
ਤੇ ਕਿਨ ਬਿਦ ਆਵਣ ਜਾਵਣ ਟੂਟਾ ਦਾ ਜਵਾਬ ਦਿੰਦੇ ਨੇ ਭਾਈ ਗੁਰਮੁਖ ਜਦੋਂ ਇਹ ਗੁਰੂ ਦੇ ਅਨੁਸਾਰੀ ਹੋ ਜਾਵੇ ਜੀਵ, ਆਵਣ ਜਾਵਣ ਟੂਟਾ ਤੇ ਫਿਰ ਇਹਦਾ ਆਉਣਾ ਤੇ ਜਾਣ ਦਾ ਚੱਕਰ ਟੁੱਟ ਜਾਂਦਾ ਹੈ, ਇਹ ਆਉਣ ਜਾਣ ਦਾ ਗੇੜ ਇਸਦਾ ਮੁੱਕ ਜਾਂਦਾ ਹੈ।
ਗੁਰਮੁਖ ਕਰਮ ਗੁਰਮੁਖ ਨੇਹ ਕਰਮ, ਗੁਰਮੁਖ ਕਰੇ ਸੋ ਸੁਭਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੌਣ ਕਰਮ ਕੌਣ ਨਹੀਂ ਕਰਮ, ਇਹਦਾ ਜਵਾਬ ਦਿੰਦੇ ਨੇ ਗੁਰਮੁਖ ਕਰਮ। ਤੇ ਭਾਈ ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਕਰਮ ਕਰਦੇ ਨੇ ਤੇ ਉਹੀ ਚੰਗੇ ਉੱਤਮ ਕਰਮੀ ਸਦਵਾ ਸਕਦੇ ਨੇ, ਤੇ ਜਿਹੜੇ ਗੁਰੂ ਦੁਆਰਾ ਨਿਸ਼ਕਾਮ ਕੰਮ ਕਰਦੇ ਨੇ ਉਹੀ ਆਪਣੇ ਆਪ ਨੂੰ ਨਿਹਕਰਮੀ ਸਦਵਾ ਸਕਦੇ ਨੇ।